ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ ਅਨੁਭਵੀ ਵਿਚਾਰਾਂ ਵਿੱਚੋਂ ਇੱਕ ਲੇਖ, ਆਓ ਧਿਆਨ ਸਹਿਤ ਸਰਵਣ ਕਰਦੇ ਹਾਂ। ਸਾਕਤ ਸਿਉਂ ਕਰ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਗੁਰਬਾਣੀ ਦੇ ਚਾਨਣ ਵਿੱਚ ਆਓ ਸਰਵਣ ਕਰੀਏ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲਦੇ ਬਲਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮਿਹਰ ਅਤੇ ਠੰਡ ਦਾ ਮੀਂਹ ਵਰਸਾਇਆ ਅਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸੀਤਲਤਾ ਬਖਸ਼ੀ। ਇਹ ਗੁਰੂ ਬਾਬੇ ਦੀ ਠੰਡੀ ਮਿੱਠੀ ਮਿਹਰ ਅਤੇ ਮਹਾਨ ਇਲਾਹੀ ਕਰਾਮਾਤ ਸੀ ਜੋ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ਼ ਨੂੰ ਠਾਰਿਆ ਅਤੇ ਸੁੱਕੇ ਸੜੇ ਹਿਰਦਿਆਂ ਨੂੰ ਸੀਤਲ ਅਤੇ ਪ੍ਰਫੁੱਲਿਤ ਕੀਤਾ। ਗੁਰੂ ਬਾਬੇ ਪਾਸ ਉਹ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁੱਗ ਅੰਦਰ ਸਤਯੁੱਗ ਦਾ ਵਰਤਾਰਾ ਹੋਇਆ? ਇਹ ਸੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਤੁਰਕੀ ਬਾਣੀ, ਜਿਸ ਨੇ ਰਾਕਸ਼ਾਂ ਨੂੰ ਦੇਵਤਿਆਂ ਅਤੇ ਚੋਰਾਂ ਠੱਗਾਂ ਨੂੰ ਸਾਧੂਆਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ, ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰੀ ਜਾ ਰਹੀ ਹੈ ਅਤੇ ਇਸ ਭਵ ਸਾਗਰ ਅੰਦਰ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਵਾਲਾ ਦੁਖੀ ਜੀਵਨ ਬਿਤਾ ਰਹੀ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਇਉਂ ਖਿੱਚੀ ਹੈ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨੋ ਪਾਰਖੂ ਕਲਿਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਖੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੇ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੈ, ਪੋਖਰ ਨੀਰ ਵਿਰੋਲੀਐ ਮਾਖਣ ਨਹੀਂ ਰੀਸੈ, ਕਾਚ ਵਿਹਾਜਨ ਕਾਂਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨਹੋਵਨ ਮਿੱਠਾ ਵਿਖਿਆ ਮੈਂ ਲਿਪਟਾਏ ਜਰੇ। ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਇਸ ਦੀ ਪਾ ਅਤੇ ਰੰਗਤ ਤੋਂ ਬਚਣਾ ਅਸੰਭਵ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਪੰਗਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ, ਇਲਾਹੀ ਲਿਵ, ਪਰੰਤੂ ਜਨਮ ਲੈਂਦੇ ਸਾਰ ਹੀ ਉਹ ਜੀਵਨ ਰੌਂ ਬਦਲ ਗਈ ਅਤੇ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ। ਜਦ ਜੀਵ ਨੂੰ ਮਾਇਆ ਦੀ ਪਾ ਜਾਂ ਪਿਉਂ ਚੜ੍ਹ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗੁਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਇਹ ਮਾਇਆ ਦੀ ਰੰਗਤ ਗਾੜ੍ਹੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਹ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੋਈ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਿਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਸਾਡਾ ਹੁਣ ਦਾ ਮਾਇਕੀ ਜੀਵਨ ਵੇਗ ਸਾਨੂੰ ਦੁੱਖਾਂ ਦੇ ਅਸਗਾਹ ਸਮੁੰਦਰ ਵੱਲ ਲਈ ਜਾ ਰਿਹਾ ਹੈ ਅਤੇ ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨੇ ਵਾਹ ਰੁੜੇ ਜਾ ਰਹੇ ਹਾਂ। ਗੁਰੂ ਬਾਬੇ ਨੇ ਸੰਸਾਰ ਦੀ ਐਸੀ ਤਰਸਯੋਗ ਗਿਰਾਵਟ ਨੂੰ ਅਨੁਭਵ ਕਰਕੇ ਸੰਸਾਰ ਨੂੰ ਗੁਰਬਾਣੀ ਦੁਆਰਾ ਸਹੀ ਆਤਮਕ ਸੇਧ ਦਿੱਤੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ, ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਭਾਗ, ਭੌਜਲ ਵਿਖਮ ਅਸਗਾਹ ਗੁਰ ਸ਼ਬਦੀ ਭਾਰ ਪਾਏ। ਸੋ ਇਹਨਾਂ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁੱਖ ਮੋੜੇ ਬਿਨਾਂ ਅਸੀਂ ਕਦਾਚਿਤ ਦੁੱਖਾਂ ਤੋਂ ਬਚ ਨਹੀਂ ਸਕਾਂਗੇ ਅਤੇ ਨਾ ਹੀ ਕਦੇ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਸਕੇਗੀ। ਜਿਉਂ ਜਿਉਂ ਸਤਸੰਗ ਅਤੇ ਸਿਮਰਨ ਦੁਆਰਾ ਸਾਡੇ ਨਿੱਤ ਦੇ ਜੀਵਨ ਦਾ ਰੁੱਖ ਬਦਲੇਗਾ, ਤਿਉਂ ਤਿਉਂ ਸਾਡੇ ਮਨ ਵਚ ਕਰਮਾਂ ਵਿੱਚ ਤਬਦੀਲੀ ਆਉਂਦੀ ਜਾਵੇਗੀ। ਇੱਥੋਂ ਤੱਕ ਕਿ ਸਾਡਾ ਮੈਂ ਮੇਰੀ ਵਾਲਾ ਆਪਾ ਭਾਵ ਬਿਲਕੁਲ ਖਤਮ ਹੋ ਜਾਵੇਗਾ। ਗੁਰ ਫਰਮਾਨ ਹੈ, ਉਲਟ ਭਈ ਜੀਵਤ ਮਰ ਜਾ ਗਿਆ, ਸ਼ਬਦ ਰਵੇ ਮਨ ਹਰ ਸਿਓਂ ਲੱਗ ਗਿਆ। ਜੀਵਤ ਭਾਵ ਤੋਂ ਮਰ ਕੇ ਜੀਵ ਨੂੰ ਜਾਗਰਤੀ ਪ੍ਰਾਪਤ ਹੁੰਦੀ ਹੈ ਅਤੇ ਸ਼ਬਦ ਵਿੱਚ ਰਤੇ ਜਾਣ 'ਤੇ ਉਲਟੀ ਖੇਡ ਵਰਤਦੀ ਹੈ। ਇਸ ਸੰਬੰਧੀ ਭਗਤ ਕਬੀਰ ਸਾਹਿਬ ਦਾ ਫੁਰਮਾਨ ਆਉਂਦਾ ਹੈ, ਜਮ 'ਤੇ ਉਲਟ ਭਏ ਹੈ ਰਾਮ, ਦੁੱਖ ਬਿਨਸੇ ਸੁੱਖ ਕੀਓ ਵਿਸਰਾਮ, ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੁਜਨ ਪਏ ਚੀਤਾ, ਅਬ ਮੋਹੇ ਸਰਬ ਕੁਸ਼ਲ ਕਰ ਜਾਣਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ, ਤਨ ਮੈਂ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਧ, ਆਪ ਪਛਾਣੇ ਆਪੇ ਆਪ, ਰੋਗ ਨਾ ਵਿਆਪੈ ਤੀਨੋ ਤਾਪ, ਅਬ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ, ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਸਤਸੰਗ ਵਿੱਚ ਦਮ ਬਦਮ ਗੁਰਸ਼ਬਦ ਦੀ ਅਤੁੱਟ ਕਮਾਈ ਦੁਆਰਾ ਜੀਵ ਦਾ ਸੁਭਾਅ ਉਸਦਾ ਵਰਤਾਰਾ ਹੀ ਉਲਟ ਹੋ ਜਾਂਦਾ ਹੈ। ਸਤਿਗੁਰੂ ਦੀ ਅਪਾਰ ਕਿਰਪਾ ਦੁਆਰਾ ਜਦੋਂ ਸਤ ਚਿੱਤ ਆਨੰਦ ਗੋਬਿੰਦ ਜੀ ਨਾਲ ਜੀਵ ਦਾ ਅੰਤਰਾਤਮੇ ਸੰਪਰਕ ਹੁੰਦਾ ਹੈ ਤਾਂ ਸ਼ਾਂਤੀ ਹੀ ਸ਼ਾਂਤੀ, ਠੰਡ ਹੀ ਠੰਡ ਵਰਤ ਜਾਂਦੀ ਹੈ ਅਤੇ ਅਕੈ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੀਵ ਦਾ ਬਾਹਰਲਾ ਵਰਤਾਰਾ ਬੁਰਾ ਨਹੀਂ, ਸਭ ਭਲਾ ਹੀ ਹੈਰੇ ਵਾਲਾ ਹੋ ਜਾਂਦਾ ਹੈ। ਪਹਿਲੋਂ ਪਹਿਲ ਇਹ ਅਵਸਥਾ ਸਦੀਵੀ ਨਹੀਂ ਰਹਿੰਦੀ, ਪਰ ਜਿਉਂ ਜਿਉਂ ਗੁਰਸ਼ਬਦ ਵਿੱਚ ਮਨ ਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਦੀਵੀ ਦ੍ਰਿੜ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਜੀਵ ਸਹਿਜ ਸੁੱਖ ਵਿੱਚ ਟਿਕਿਆ ਹੋਇਆ ਕਿਸੇ ਉਮਾਹ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ। ਫਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਹਿਜ ਆਨੰਦ ਬਣਿਆ ਰਹਿੰਦਾ ਹੈ, ਜਿਵੇਂ ਗੁਰੂ ਵਾਕ ਹੈ, ਸਾਇਰ ਸਬਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ, ਬਾਹਰ ਜਾ ਤੋਂ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਇਸ ਤਰ੍ਹਾਂ ਆਨੰਦ ਦੀ ਪ੍ਰਾਪਤੀ ਰੋਮ ਰੋਮ ਅੰਦਰ ਮਹਿਸੂਸ ਹੁੰਦੀ ਰਹਿੰਦੀ ਹੈ। ਆਪਣਾ ਆਪਾ ਮਿੱਠਾ ਮਿੱਠਾ, ਸੋਹਣਾ ਸੋਹਣਾ, ਠੰਡਾ ਠੰਡਾ, ਹਲਕਾ ਹਲਕਾ, ਪਿਆਰਾ ਪਿਆਰਾ, ਨਿੱਘਾ ਨਿੱਘਾ, ਖਿੜਿਆ ਖਿੜਿਆ ਮਹਿਸੂਸ ਹੁੰਦਾ ਹੈ। ਇੱਥੋਂ ਤੱਕ ਕਿ ਆਪਾ ਭਾਵ ਬਿਲਕੁਲ ਖਤਮ ਹੋ ਜਾਂਦਾ ਹੈ ਅਤੇ ਤੂੰ ਤੂੰ ਕਰਤਾ ਤੂੰ ਹੋਆ ਦੀ ਅਵਸਥਾ ਵਾਪਰਦੀ ਹੈ। ਸਭ ਚਿੰਤਾ ਝੋਰੇ ਦੂਰ ਹੋ ਕੇ ਅਕੈ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰਪੰਚਮ ਪਾਤਸ਼ਾਹ ਦਾ ਫੁਰਮਾਨ ਆਉਂਦਾ ਹੈ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿੱਟੇ ਸਭ ਗਿਆ, ਸਹਿਜ ਸੈਨ ਔਰ ਸੁਖਮਨ ਨਾਰੀ ਊਦ ਕਮਲ ਬਿਕਸਿਆ, ਦੇਖੋ ਅਚਰਜ ਭਇਆ, ਜੇ ਠਾਕਰ ਕੋ ਸੁਨਤ ਅਗਾਧ ਬੋਧ, ਸੋ ਰਿਦੇ ਗੁਰਦਇਆ, ਜੋ ਇਹ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਗ ਠਾਕਰ ਤੇ ਹਮ ਤੇਰੀ ਸ਼ਰਣਾਇਆ। ਅਸੀਂ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ, ਕਥਨੀ ਵਾਲੇ ਗਿਆਨੀ ਸਾਰੇ ਪਰ ਕਮਾਉਣ ਵਾਲਾ ਕੋਈ ਵਿਰਲਾ, ਜੱਗ ਗਿਆਨੀ ਵਿਰਲਾ ਆਚਾਰੀ, ਜੱਗ ਪੰਡਿਤ ਵਿਰਲਾ ਵਿਚਾਰੀ, ਖਾਣ ਵਾਲੇ ਸਾਰੇ ਪਰ ਖੋਣ ਵਾਲਾ ਕੋਈ ਵਿਰਲਾ, ਪਰ ਔਗਣ ਤੱਕਣ ਵਾਲੇ ਸਾਰੇ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਵਿਰਲਾ, ਆਪਣੇ ਗਰੀਬਾਨ ਮਹਿ ਸਿਰ ਨੀਵਾਂ ਕਰਦੇ, ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਸਾਰੇ, ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਵਿਰਲਾ, ਸਾਂਝ ਕਰੀਜਾ ਗੁਣੇ ਕੇਰੀ ਛੋਟ ਔਗਣ ਚੱਲੀਏ, ਕੌੜਾ ਅਤੇ ਫਿੱਕਾ ਬੋਲਣ ਵਾਲੇ ਸਾਰੇ, ਮਿੱਠਾ ਬੋਲਣ ਵਾਲਾ ਕੋਈ ਵਿਰਲਾ, ਨਿੰਦਾ ਕਰਨ ਵਾਲੇ ਸਾਰੇ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਬੁਰਾ ਕਰਨ ਵਾਲੇ ਬਹੁਤ, ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਢਾਏ, ਲੋਕਾਂ ਨਾਲ ਰੋਸੇ ਗਲੇ ਕਰਨ ਵਾਲੇ ਸਾਰੇ ਪਰ ਰੋਸ ਨਾ ਕਾਹੂ ਸੰਗ ਕਰੋ, ਆਪਣਾ ਵਿਚਾਰ ਵਾਲਾ ਕੋਈ ਵਿਰਲਾ, ਈਰਖਾ ਦੁਆ ਦੀਆਂ ਗੰਢਾਂ ਬੰਨਣ ਵਾਲੇ ਸਾਰੇ, ਪਰਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਵਿਰਲਾ, ਡੰਡੀ ਮਾਰਨ ਵਾਲੇ ਬਹੁਤ, ਪੂਰਾ ਤੋਲਣ ਵਾਲਾ ਕੋਈ ਵਿਰਲਾ, ਡੰਗ ਟਪਾਊ ਸਾਰੇ ਪਰ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ, ਅੱਗ ਲਾਉਣ ਵਾਲੇ ਸਾਰੇ, ਬੁਝਾਉਣ ਵਾਲਾ ਕੋਈ ਵਿਰਲਾ, ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਜੋੜਨ ਵਾਲਾ ਕੋਈ ਵਿਰਲਾ, ਹਿਆ ਉਹਨਾਂ ਕਹੀਂ ਠਾਹੇ ਮਾਣਕ ਸਭ ਅਮੋਲਵੇ, ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ ਪਰ ਮੁਰਝਾਇਆਂ ਨੂੰ ਖਿਡਾਉਣ ਵਾਲਾ ਕੋਈ ਵਿਰਲਾ, ਗੱਲ ਕੀ ਹਰ ਪਾਸੇ ਠੱਗੀ ਠੋਰੀ ਵੱਡੀ ਖੋਰੀ, ਕੰਮ ਦੀ ਚੋਰੀ, ਟਾਲ ਮਟੋਲ, ਲਾਰੇਬਾਜ਼ੀ, ਦਗਾ, ਫਰੇਬ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਉਹ ਕਿਹੜਾ ਔਗਣ ਹੈ ਜੋ ਸਾਡੇ ਵਿੱਚ ਨਹੀਂ ਹੈ? ਮਨ ਬਚ ਕਰਮਾਂ ਕਰਕੇ ਰਾਤ ਦਿਨ ਕੂੜ ਫਿਰੇ ਪ੍ਰਧਾਨ ਬੇ ਲਾਲੋ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਮਾਜਿਕ ਹਾਲਤ ਤਾਂ ਨਰਕ ਤੋਂ ਵੀ ਭੈੜੀ ਹੋ ਚੁੱਕੀ ਹੈ। ਗੁਰੂ ਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ, 13-13 ਤੋਲਣਾ ਦੱਸਿਆ, ਹੱਥੋਂ ਦੇ ਕੇ ਭਲਾ ਮਨਾਉਣਾ ਸਿਖਾਇਆ, ਅਣਹੋਂਦ ਆਪ ਵੰਡਾਉਣ ਦੀ ਜਾਚ ਦੱਸੀ। ਗੁਰੂ ਸਾਹਿਬਾਨ ਨੇ ਜ਼ੁਲਮ ਰੋਕਣ ਦੀ ਖਾਤਰ ਬਲੀਦਾਨ ਦੇ ਕੇ ਸਾਨੂੰ ਇਹ ਸਿਖਾਇਆ ਕਿ ਅਸਲੀ ਜੀਵਨ ਤਾਂ ਲੁਕਾਈ ਖਾਤਰ ਜਿਉਣਾ ਅਤੇ ਲੁਕਾਈ ਖਾਤਰ ਮਰਨਾ ਹੈ। ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਢੀ ਰਾਹ ਤੋਂ ਖੁੰਝੇ ਜਾ ਰਹੇ ਹਾਂ। ਆਓ ਗੁਰੂ ਬਾਬੇ ਦੀ ਬਾਣੀ ਨੂੰ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਪਲਟਾ ਦਈਏ ਅਤੇ ਸੱਚੀ ਸੁੱਚੀ ਸੇਧ ਵਿੱਚ ਤੁਰੀਏ। ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਸ਼ਬਦ ਦੀ ਕਮਾਈ ਦੁਆਰਾ ਹਰੀ ਰਸ ਵਿੱਚ ਰੱਤੇ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਐਸੋ ਹਰ ਰਸ ਵਰ ਨਾ ਸਾਕੋ, ਗੁਰਪੂਰੇ ਮੇਰੀ ਉਲਟ ਤਰੀ। ਸਾਡੀ ਮੱਤ ਕੇਵਲ ਉਸ ਵੇਲੇ ਬਦਲਣੀ ਸ਼ੁਰੂ ਹੁੰਦੀ ਹੈ ਜਦ ਅਸੀਂ ਆਪਣੇ ਮਨ ਦਾ ਰੁੱਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ। ਜਿਉਂ ਜਿਉਂ ਸਾਡੇ ਮਨ ਦਾ ਰੁੱਖ ਗੁਰੂ ਵੱਲ ਮੁੜਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਪਰ ਸਾਡੀ ਹਾਲਤ ਤਰਸਯੋਗ ਹੈ। ਭਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਨਾਲ ਅੰਗ ਸੰਗ ਹੁੰਦਿਆਂ ਹੋਇਆ ਵੀ ਅਨੁਭਵ ਨਹੀਂ ਹੁੰਦਾ ਅਤੇ ਅਸੀਂ ਅੰਨੇ ਵਾਹ ਰਸਾਤਲ ਵੱਲ ਰੁੜੇ ਜਾ ਰਹੇ ਹਾਂ। ਐਸੇ ਕਾਹੇ ਭੂਲ ਭਰੇ, ਕਰੇ ਕਰਾਵੇ ਮੂਕਰ ਪਾਵੇ, ਪੇਖਤ ਸੁੰਤ ਸਦਾ ਸੰਗ ਹਰੇ, ਕਾਚ ਬਿਹਾਜਨ ਕਾਂਚਨ ਛਾਡਨ, ਵੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨਹੋਵਨ ਮੀਠਾ, ਵਿਖਿਆ ਮੈਂ ਲਪਟਾਏ ਜਰੇ, ਅੰਧਕੂਪ ਮੈਂ ਪਰੇ ਉਪਰਾਣੀ, ਭਰਮ ਗੁਬਾਬ ਗੁਬਾਰ ਮੋਹ ਬੰਦ ਪਰੇ, ਕਹੋ ਨਾਨਕ ਪ੍ਰਭ ਹੋ ਦਿਆਰਾ, ਗੁਰ ਭੇਟਾ ਕਾਢੈ ਬਾਂਹ ਫਰੇ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਾਜਣ ਵਿੱਚ ਜੁਟਿਆ ਹੋਇਆ ਰਾਤ ਦਿਨ ਪੈਸਾ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਜੋ ਇਸ ਦੇ ਵੈਰੀ ਹਨ, ਉਹਨਾਂ ਨਾਲ ਪਿਆਰ ਅਤੇ ਸਤ ਸੰਤੋਖ ਦਇਆ ਸੇਵਾ ਭਾਵ ਆਪਾ ਵਾਰਨਾ ਆਦਿ ਦੈਵੀ ਗੁਣ ਜੋ ਇਸ ਦੇ ਸੱਜਣ ਹਨ, ਉਹਨਾਂ ਵੱਲੋਂ ਮੁੱਖ ਮੋੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕੰਡੇਠਾ ਅਨੁਸਾਰ ਸਦਾ ਸਹਾਈ ਪਰਮੇਸ਼ੁਰ ਨੂੰ ਛੱਡ ਛਿਨ ਪੰਗਰ ਜੀਵਨ ਨੂੰ ਮਿੱਠਾ ਜਾਣ ਵਿਉਹ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁੱਖ ਹੋ ਰਿਹਾ ਹੈ। ਭਰਮ ਦੇ ਗੁਬਾਰ ਅਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਖੂਹ ਵਿੱਚ ਗੋਤੇ ਖਾ ਰਿਹਾ ਹੈ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਹ। ਸਤਿਗੁਰੂ ਜੀ, ਇਸ ਬਿਖਮ ਅਸਗਾ ਭਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਦੱਸਦੇ ਹਨ, ਜਿੱਥੋਂ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਇ ਤਰਣੀ ਦੀ ਅਰਦਾਸ ਦੀ ਜਾਚਨਾ ਸਿਖਾਈ ਅਤੇ ਨਾਮ ਦਾ ਓਹਲਾ ਲੈਣ ਦਾ ਉਪਦੇਸ਼ ਦਿੱਤਾ। ਰੇ ਮਨ ਓਟ ਲਿਓ ਹਰਨਾਮਾ, ਜੀ ਰੇ ਓਹਲਾ ਨਾਮ ਕਾ, ਅਵਰਜ ਕਰਨ ਕਰਾਵਨੋ, ਤਿਨ ਮੈਂ ਭਉ ਹੈ ਜਾਮ ਕਾ। ਜਦ ਜੀਵ ਦੇ ਮਨ ਦਾ ਰੁੱਖ ਆਤਮਾ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦ ਜੀਵ ਦੇ ਮਨ ਦਾ ਰੁੱਖ ਆਪਣੀ ਆਤਮਾ ਵੱਲੋਂ ਮੁੜ ਕੇ ਜਾਂ ਭੁੱਲ ਕੇ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ ਉਦੋਂ ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਸੇ ਮਨਮੁੱਖ ਜੋ ਸ਼ਬਦ ਨਾ ਪਛਾਣੇ ਹੈ, ਗੁਰ ਕੇ ਪੈ ਕੇ ਸਾਰ ਨਾ ਜਾਣੇ। ਜਦ ਜੀਵ ਪਰਮਾਤਮਾ ਨੂੰ ਭੁੱਲ ਕੇ ਉਸ ਦੀ ਹੋਂਦ ਤੋਂ ਹੀ ਇਨਕਾਰ ਕਰਦਾ ਹੈ ਅਤੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ ਤਾਂ ਉਸ ਨੂੰ ਸਾਕਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਗੁਰਮੁਖ ਦੀ ਆਤਮਿਕ ਅਵਸਥਾ ਤੋਂ ਐਨ ਉਲਟ ਹੈ। ਖਾਂਦਾ ਪਹਿਨ ਦਾ ਮੂਕਰ ਪਾਏ, ਤਿਸ ਨੂੰ ਜੋਹੇ ਦੂਤ ਧਰਮ ਰਾਏ, ਤਿਸਿਓਂ ਬੇਮੁੱਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਭਰਮੇ ਬਹੁ ਜੂਨਾ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ, ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋ ਵਿਸਾਰਿਆ। ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾਹੂ ਕਾ ਯਤਨ, ਸੋ ਸਾਂਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਢੋ ਜਾਤ, ਅਭਾਗੈ ਤੈਂ ਲਾਜ ਨਾਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀਬਦ ਨੈਨੂ ਡੀਠੀ, ਕੂੜ ਕਪਟ ਅਹੰਕਾਰ ਰਿਝਾਨਾ, ਨਾਮ ਸੁੰਤ ਜਨ ਬਿਛੂ ਡਸਾਨਾ। ਮਾਇਆ ਕਾਰਨ ਸਦ ਹੀ ਝੂਰੇ, ਮਨਮੁਖ ਕਵੇ ਨਾ ਉਸਤਤ ਕਰੈ, ਨਿਰਭਉ ਨਿਰੰਕਾਰ ਦਾ ਤਾਰ, ਤੈਸਿਓ ਪ੍ਰੀਤ ਨ ਕਰੇ ਗਵਾਰ। ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ। ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉਂ ਰਚੇ ਰਚੰਨ, ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉਂ ਵਾਦ ਕਰਨ। ਸਾਡੇ ਕਮਜ਼ੋਰ ਅਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਅਵਸ਼ ਹੁੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਸ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਐਸੇ ਮਨਮੁੱਖ ਜਾਂ ਸਾਕਤਾਂ ਦੀ ਸੰਗਤ ਤੋਂ ਬਚਣ ਦੀ ਇਉਂ ਪ੍ਰੇਰਣਾ ਕੀਤੀ ਗਈ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨਕੇ ਨਿਕਟ ਨਾ ਪਿੱਟੀਐ। ਕਬੀਰ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਚੀਰੀਏ ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਸਨ ਕਾਰੋਂ ਪਰਸੀਏ ਤੌ ਕਛ ਲਾਗੇ ਦਾਗ। ਇਸ ਉਲਟੀ ਖੇਲ ਨੂੰ ਖੇਲਣ ਲਈ ਗ੍ਰਹਿਸਥ ਉਦਾਸ ਜੀਵਨ ਬਤੀਤ ਕਰਦੇ ਹੋਏ ਲੋਕ ਸੁਖੀ ਪਰਲੋਕ ਸੁਹੇਲੇ ਬਣਾਉਣਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਗੁਰਬਾਣੀ ਵਿੱਚ ਦਰਸਾਏ ਗੁਰੂ ਹੁਕਮਾਂ ਨੂੰ ਕਮਾਉਂਦੇ ਹੋਏ ਸਦੀਵੀ ਸੁੱਖ ਦੀ ਪ੍ਰਾਪਤੀ ਕਰਨੀ ਹੈ ਅਤੇ ਬੇਗਮਪੁਰੇ ਦੇ ਵਾਸੀ ਹੋ ਲੁੜ ਲੁੜ ਦਰਗੇ ਵੰਜਣਾ ਹੈ, ਤਾਂ ਕਿ ਸਾਡੇ ਅਤੇ ਗੁਰੂ ਬਾਬੇ ਦੇ ਇਹ ਬਚਨ ਸਹੀ ਅਰਥਾਂ ਵਿੱਚ ਢੁੱਕ ਸਕਣ। ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ, ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਣ ਮੈਂ ਗਹਿ, ਗੁਰਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾ ਹੈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਦੂਜੇ ਪਾਸੇ ਮਨਮੁਖ ਜਾਂ ਸਾਕਤ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਦੇ ਲਈ ਉੱਤਮ ਦੈਵੀ ਸੰਗਤ ਜਾਂ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਤਾਕੀਦੀ ਹੁਕਮ ਹੈ। ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਅੰਤਰਾਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਵੇਗੀ, ਮਾਇਕੀ ਰੰਗਤ ਘੱਟਦੀ ਜਾਵੇਗੀ, ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਵੇਗੀ। ਗੁਰਬਾਣੀ ਇਸ ਗੱਲ ਦੀ ਇਉਂ ਪ੍ਰੇਰਨਾ ਕਰਦੀ ਹੈ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ, ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਮਹਿਮਾ ਸਾਧੂ ਸੰਗ ਕੀ ਸੁਣੋ ਮਿਰਮੀਤਾ, ਮਹਿਲ ਖੋਈ ਕੋਟ ਅਘਰੇ ਨਿਰਮਲ ਪੈ ਚੀਤਾ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ, ਜਨਮ ਜਨਮ ਕੀ ਹੋਮੈ ਮਲ ਲਾਗੇ ਮਿਲ ਸੰਗਤ ਮਲ ਲਹਿ ਜਾਵੇ ਗੋ, ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਾਤਤ ਪੁਨੀਤ। ਇੱਕ ਪਾਸੇ ਆਤਮਕ ਮੰਡਲ ਵਿੱਚ ਸੱਚ ਹੁਕਮ ਨਾਮ ਪਿਆਰ ਨਿਰਮਲਤਾ ਸੰਤੋਖ ਦਇਆ ਧੀਰਜ ਖਿਮਾ ਸੇਵਾ ਭਾਵ ਮੈਤਰੀ ਭਾਵ ਸ਼ਰਧਾ ਭਾਵਨੀ ਨਿਮਰਤਾ ਸ਼ਾਂਤੀ ਆਦਿ ਦੈਵੀ ਗੁਣਾਂ ਦਾ ਪ੍ਰਵੇਸ਼ ਹੈ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ ਭਰਮ ਹੰਕਾਰ ਕਾਮ ਕ੍ਰੋਧ ਲੋਭ ਮੋਹ ਸ਼ੱਕ ਡਰ ਖੁਦਗਰਜ਼ੀ ਈਰਖਾ ਦੁਐਤ ਦੁੱਖ ਕਲੇਸ਼ ਕੁਲਜਣਾਂ ਦੇ ਔਗੁਣਾਂ ਦਾ ਬੋਲਬਾਲਾ ਹੈ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋੜ ਰੂਟੀਨ ਦੇ ਹਰ ਪੱਖ ਅਥਵਾ ਖਿਆਲ ਚੇਤਵਨੀ ਨਿਸ਼ਚਾ ਜੀਵਨ ਸੇਧ ਰੁਚੀਆਂ ਗਿਆਨ ਕਰਮ ਸੁਭਾਉ ਮਨ ਮਨੋਰੰਜਨ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮ ਮੰਡਲ ਦੇ ਦੈਵੀ ਗੁਣ ਧਾਰਨੇ ਪੈਣਗੇ। ਐਸੇ ਮਨਮੁੱਖ ਜੀਵਨ ਤੋਂ ਗੁਰਮੁਖ ਜੀਵਨ ਵੱਲ ਉਲਟ ਤਬਦੀਲੀ ਅਲੌਕਿਕ ਆਤਮਕ ਕਲਾ ਹੈ, ਅਚਰਜ ਇਲਾਹੀ ਕਰਾਮਾਤ ਹੈ, ਇੱਕ ਦੈਵੀ ਕ੍ਰਿਸ਼ਮਾ ਹੈ, ਜੀਵਤ ਮਰਨਾ ਹੈ, ਆਤਮਕ ਪਿਉਂਦ ਚਾੜ੍ਹਨੀ ਹੈ, ਅੰਤਰਾਤਮੇ ਧਰਮ ਧਾਰਨਾ ਹੈ। ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਵਾਸਤੇ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ। ਖੋਜਤ ਖੋਜਤ ਸੁਣੀ ਇਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਮਿਲ ਬੁੱਧ ਵਿਵੇਕ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਅੰਤ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ, ਸੰਤ ਜਨਾਂ ਕੀ ਲੇਹ ਮਤੈ ਸਾਧ ਸੰਗ ਪਾਵੋ ਪਰਮ ਗਤੇ, ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ। ਅੰਦਰਲੇ ਕੁੱਪ ਹਨੇਰੇ ਕਮਰੇ ਦੇ ਅੰਧ ਗੁਬਾਰ ਵਿੱਚ ਠੋਕਰਾਂ ਅਤੇ ਭੁਲੇਖਿਆਂ ਤੋਂ ਦੁਖੀ ਹੋ ਕੇ ਅਸੀਂ ਹਨੇਰੇ ਵੱਲ ਪਿੱਠ ਕਰਕੇ ਚਾਨਣ ਵੱਲ ਦੌੜਦੇ ਹਾਂ। ਅੱਗ ਦੇ ਭਾਂਬੜ ਦੀਆਂ ਲਾਟਾਂ ਤੋਂ ਬਚਣ ਲਈ ਅਸੀਂ ਭਾਂਬੜ ਤੋਂ ਦੂਰ ਭੱਜਦੇ ਹਾਂ ਅਤੇ ਕੋਈ ਠੰਡੀ ਥਾਂ ਭਾਲਦੇ ਹਾਂ। ਐਨ ਇਸੇ ਤਰ੍ਹਾਂ ਜਦ ਜੀਵ ਮਾਇਕੀ ਮੰਡਲ ਦੇ ਅਗਨ ਸੋਗ ਸਾਗਰ ਦੇ ਭਾਂਬੜਾਂ ਆਤਿਸ਼ ਦੁਨੀਆ ਦੇ ਸੇਖ ਬਿਖਮ ਸਾਗਰ ਦੀਆਂ ਡੋਬੂ ਲਹਿਰਾਂ ਮਾਇਆ ਨਾਗਣੀ ਦੇ ਡੰਗ ਮਾਇਆ ਠਗੋਰੀ ਦੇ ਚਰਿੱਤਰ ਪੰਜਾਂ ਦੇ ਪੜਥੂ ਨਰਕ ਘੋਰਕਾ ਦੁਆਰਾ ਤੋਂ ਅੱਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ ਤਾਂ ਇਸ ਝੂਠੀ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਇਸ ਨੂੰ ਤਿਆਗ ਕੇ ਆਤਮ ਮੰਡਲ ਜਾਂ ਪਰਮਾਰਥ ਵੱਲ ਮੁੜਦਾ ਹੈ ਅਤੇ ਆਤਮਿਕ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਕੋਈ ਸੱਜਣ ਸੰਤ ਮਿਲੇ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ। ਹੋ ਮੰਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ। ਬਾਹਰਮੁਖੀ ਮਾਇਕੀ ਮੰਡਲ ਵੱਲੋਂ ਮੁੜਨਾ ਅਤੇ ਆਤਮਿਕ ਮੰਡਲ ਵੱਲ ਮੂੰਹ ਕਰਨਾ ਜਾਂ ਅੰਤਰਮੁਖੀ ਹੋਣਾ ਹੀ ਜਗਿਆਸੂ ਦੀ ਨਿਰਾਲੀ ਉਲਟ ਖੇਡ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖ ਹੀ ਖੇਲਦਾ ਹੈ। ਬਾਕੀ ਸਾਰੇ ਜੀਵ ਇਸ ਅਗਨ ਸੋਗ ਸਾਗਰ ਵਿੱਚ ਹੀ ਪਲਚ ਪਲਚ ਸਗਲੀ ਮੂਹੀ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਅਮੋਲਕ ਜਨਮ ਅਜਾਈ ਗੁਆ ਕੇ ਜਮਾਂ ਦੇ ਵੱਸ ਪੈ ਕੇ ਆਵਾਗਮਨ ਦੇ ਫੇਰ ਵਿੱਚ ਪਏ ਹੋਏ ਹਨ। ਅਸੀਂ ਗੁਰਬਾਣੀ ਦੇ ਉੱਚ ਮੁੱਚੇ, ਸੂਚਮ ਸੂਚੇ, ਸੁਖਦਾਈ, ਕਲਿਆਣਕਾਰੀ, ਆਤਮਿਕ ਉਪਦੇਸ਼ਾਂ ਦੇ ਗੁੱਝੇ ਭੇਦਾਂ ਤੋਂ ਅਣਜਾਣ, ਅਵੇਸਲੇ ਜਾਂ ਜਾਣ ਬੁੱਝ ਕੇ ਮਚਲੇ ਹੋ ਕੇ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਜੀਵਨ ਬਤੀਤ ਕਰੀ ਜਾ ਰਹੇ ਹਾਂ। ਜਾਣ ਬੂਝ ਕੇ ਬਾਵਰੇ ਤਾਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਾ ਗਰਬ ਨਿਵਾਰਿਓ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਗੁਰਬਾਣੀ ਦੇ ਉਪਦੇਸ਼ਾਂ ਦੇ ਉਲਟ ਸਾਡੀ ਜੀਵਨ ਰੋੜ ਨੂੰ ਸਪਸ਼ਟ ਕਰਨ ਲਈ ਇਸ ਤਰ੍ਹਾਂ ਇੱਕ ਬਿਓਰਾ ਦਿੰਦੇ ਹਨ। ਇੱਕ ਪਾਸੇ ਗੁਰਬਾਣੀ ਦੇ ਉਪਦੇਸ਼, ਦੂਜੇ ਪਾਸੇ ਸਾਡੀ ਕਿਰਿਆ। ਉਪਦੇਸ਼ ਹੈ ਸੱਚ ਨਾਮ ਮੇਰਾ ਮਨ ਲਾਗਾ, ਸਾਡੀ ਕਿਰਿਆ ਮਾਇਆ ਵਿੱਚ ਮਨ ਲੱਗਾ ਹੋਇਆ ਹੈ। ਲੋਗਨ ਸਿਉਂ ਮੇਰਾ ਠਾਠਾ ਬਾਗਾ, ਗੁਰਬਾਣੀ ਦਾ ਉਪਦੇਸ਼ ਹੈ। ਇੱਧਰ ਸਾਡੀ ਕਿਰਿਆ ਪਰਮਾਰਥ ਨਾਲ ਠਾਠਾ ਬਾਗਾ। ਉਪਦੇਸ਼ ਆਉਂਦਾ ਅਵਰ ਕਾਜ ਤੇਰੇ ਕਿਤੇ ਨਕਾਮ, ਅਤੇ ਕਿਰਿਆ ਕੀ ਹੈ, ਦਿਨ ਰਾਤ ਅਵਰ ਕਾਜ ਵਿੱਚ ਹੀ ਗਲਤਾਨ ਰਹਿੰਦੇ ਹਾਂ। ਗੁਰ ਉਪਦੇਸ਼ ਹੈ ਮਿਲ ਸਾਧ ਸੰਗਤ ਭੱਜ ਕੇ ਵੱਲ ਨਾਮ, ਸਾਡੀ ਕਿਰਿਆ ਸਾਧ ਸੰਗਤ ਕਰਨ ਦੀ ਫੁਰਸਤ ਨਹੀਂ ਜਾਂ ਫਿਰ ਲੋੜ ਨਹੀਂ ਭਾਸਦੀ। ਫਰੀਦਾ ਬੁਰੇ ਦਾ ਭਲਾ ਕਰ, ਸਾਡੀ ਕਿਰਿਆ ਭਲੇ ਨਾਲ ਬੁਰਾ ਕਰਨਾ। ਗੁਰਫਰਮਾਨ ਗੁੱਸਾ ਮਨ ਨਾ ਹੰਢਾਏ, ਕਿਰਿਆ ਗੁੱਸੇ ਵਿੱਚ ਦਿਨ ਰਾਤ ਸੜ ਬਲ ਕੇ ਕੋਲੇ ਹੋਏ ਰਹਿੰਦੇ ਹਾਂ। ਉਪਦੇਸ਼ ਆਉਂਦਾ ਨਾ ਕੋ ਵੈਰੀ ਨਹੀਂ ਬੇਗਾਨਾ, ਸਾਡੀ ਕਿਰਿਆ ਸਾਰੇ ਹੀ ਬੇਗਾਨੇ ਅਤੇ ਵੈਰੀ ਧਾਰੇ ਹੋਏ ਹਨ। ਸਗਲ ਸੰਗ ਹਮਕੋ ਬਣਾਈ, ਅਤੇ ਕਿਰਿਆ ਸਾਡੀ ਕਿਸੇ ਨਾਲ ਨਹੀਂ ਬਣਦੀ। ਗੁਰਉਪਦੇਸ਼ ਤਜੋ ਸਿਆਣਪ ਸੁਰਜਣੋ, ਸਾਡੀ ਕਿਰਿਆ ਸਿਆਣਪ ਘੋਟਣ ਵਿੱਚ ਹੀ ਵਡਿਆਈ ਅਤੇ ਫਖਰ ਸਮਝਦੇ ਹਾਂ। ਸਿਮਰੋ ਹਰ ਹਰ ਰਾਏ, ਇਹ ਉਪਦੇਸ਼ ਹੈ, ਅਤੇ ਸਿਮਰਨ ਕਰਨ ਦੀ ਸਾਨੂੰ ਲੋੜ ਹੀ ਨਹੀਂ ਭਾਸਦੀ। ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ, ਸਾਡੀ ਕਿਰਿਆ ਨਾਮ ਦੀ ਸਾਨੂੰ ਸੋਝੀ ਨਹੀਂ ਅਤੇ ਕੂੜੀਆਂ ਗੱਲਾਂ ਵਿੱਚ ਹੀ ਗਲਤਾਨ ਰਹਿੰਦੇ ਹਾਂ। ਦੇਖ ਕੇ ਅਣਡਿੱਠ ਕਰਨਾ ਗੁਰਉਪਦੇਸ਼ ਹੈ, ਬਲਕਿ ਮਸਾਲੇ ਲਾ ਲਾ ਕੇ ਚਰਚਾ ਕਰਨ ਵਿੱਚ ਸਵਾਦ ਲੈਂਦੇ ਹਾਂ। ਸੁਣ ਕੇ ਅਣਸੁਣਿਆ ਕਰਨਾ, ਸੁਣ ਕੇ ਘੋਟ ਕੇ ਅੰਦਰੋਂ ਅੰਦਰ ਕੁੜਨਾ ਅਤੇ ਸੜਨਾ, ਇਹ ਸਾਡੀ ਕਿਰਿਆ ਹੈ। ਰੋਸ ਨਾ ਕਾਹੂ ਸੰਗ ਕਰੋ, ਗੁਰਉਪਦੇਸ਼ ਹੈ। ਨਿੱਕੀ ਨਿੱਕੀ ਗੱਲ 'ਤੇ ਰੋਸੇ ਗਿਲੇ, ਈਰਖਾ ਦੁਆਤ ਅਤੇ ਵੈਰ ਵਿਰੋਧ ਵਧਾਉਣਾ, ਨਿੰਦਾ ਭਲੀ ਕਿਸੇ ਕੀ ਨਾਹੀਂ, ਇਹ ਉਪਦੇਸ਼ ਹੈ। ਨਿੰਦਾ ਕਰਕੇ ਰਸ ਮਾਣਦੇ ਹਾਂ, ਹੱਥੋਂ ਦੇ ਕੇ ਭਲਾ ਮਨਾਵੇ, ਗੁਰਉਪਦੇਸ਼ ਹੈ ਇਹ, ਅਤੇ ਅਸੀਂ ਹੱਥੋਂ ਲੈ ਕੇ ਖੁਸ਼ ਹੁੰਦੇ ਹਾਂ, ਇਹ ਸਾਡੀ ਕਿਰਿਆ ਹੈ। ਸ੍ਰਿਸ਼ਟੀ ਦੇ ਆਰੰਭ ਤੋਂ ਹੀ ਅਨੇਕਾਂ ਗੁਰੂ ਅਵਤਾਰ ਸੰਤ ਭਗਤ ਇਸ ਉਲਟੀ ਆਤਮਕ ਖੇਲ ਦਾ ਉਪਦੇਸ਼ ਕਰਦੇ ਆਏ ਹਨ। ਗੁਰਬਾਣੀ ਵੀ ਇਹ ਸੱਚਾ ਸੁੱਚਾ ਆਤਮਕ ਉਪਦੇਸ਼ ਦ੍ਰਿੜ ਕਰਾਉਂਦੀ ਹੈ, ਪਰ ਇਸ ਮਹੱਤਵਪੂਰਨ ਗੁਰਉਪਦੇਸ਼ ਨੂੰ ਅਸੀਂ ਪੜ੍ਹ ਕੇ, ਸੁਣ ਕੇ, ਗਾ ਕੇ, ਲਿਖ ਕੇ, ਕਥਾ ਵਾਰਤਾ ਕਰਕੇ ਜਾਂ ਫਿਲੋਸਫੀਆਂ ਘੋਟ ਕੇ ਵਾਦ ਵਿਵਾਦ ਵਿੱਚ ਹੀ ਇਹਨਾਂ ਉਪਦੇਸ਼ਾਂ ਦੇ ਉੱਪਰ ਦੀ ਲੰਘੀ ਜਾ ਰਹੇ ਹਾਂ, ਜਾਂ ਫੋਕੇ ਦਿਮਾਗੀ ਵਿਚਾਰਾਂ ਦੇ ਰੋਲ ਘਚੋਲੇ ਵਿੱਚ ਗੁਆ ਛੱਡਦੇ ਹਾਂ, ਜਿਸ ਕਾਰਨ ਇਹਨਾਂ ਦੇ ਅੰਤਰੀਵ ਅਨੁਭਵੀ ਆਤਮਿਕ ਤੱਤ ਵਿਚਾਰ ਤੋਂ ਅਣਜਾਣ ਹੋ ਕੇ ਵਾਂਝੇ ਰਹਿ ਜਾਂਦੇ ਹਾਂ। ਅਗਿਆਨਤਾ ਦੀ ਵਜ੍ਹਾ ਨਾਲ ਆਮ ਜਨਤਾ ਤਾਂ ਮਾਇਕੀ ਮੰਡਲ ਵਿੱਚ ਹੀ ਪਲਚ ਪਲਚ ਕੇ ਕੋਰ ਨਰਕ ਭੋਗ ਰਹੀ ਹੈ, ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਖੌਤੀ ਧਾਰਮਿਕ ਆਗੂਆਂ ਨੇ ਵੀ ਗੁਰਬਾਣੀ ਦੇ ਇਹਨਾਂ ਉੱਚ ਮੁੱਚੇ ਸੂਚਮ ਸੂਚੇ ਉਪਦੇਸ਼ਾਂ ਨੂੰ ਕਥਨੀ ਬਦਨੀ ਫੋਕੇ ਗਿਆਨ ਅਤੇ ਸੁੱਕੀ ਫਿਲੋਸਫੀ ਤਾਈਂ ਸੀਮਿਤ ਕੀਤਾ ਹੋਇਆ ਹੈ। ਪੜਵਾਦ ਵਿਖਾਣੇ ਸਿਰ ਮਾਰੇ ਜਮਕਾਲਾ, ਤਤ ਨ ਚੀਨੇ ਬੰਨੇ ਪੰਡ ਪਰਾਲਾ, ਪੜਤ ਗੁਣਤ ਐਸੇ ਸਭ ਮਾਰੇ ਕਿਨਹੂੰ ਖਬਰ ਨਾ ਜਾਣੀ, ਕਥਨੀ ਬਦਨੀ ਕਰਤਾ ਫਿਰੈ ਹੁਕਮੇ ਮੂਲ ਨ ਬੁੱਝਈ, ਅੰਧਾ ਕੱਚ ਨਿਕੱਚ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਕਥਨੀ ਕਹਿ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਗੁਰਬਾਣੀ ਵਿੱਚ ਅਨੇਕਾਂ ਵਾਰੀ ਸਾਕਤ ਲਫ਼ਜ਼ ਵਰਤਿਆ ਗਿਆ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਜਾਂ ਭੁੱਲਿਆ ਹੋਇਆ ਹੈ, ਜਾਂ ਫਿਰ ਓਪਰੇ ਮਨ ਨਾਲ ਸਾਖੀ ਭਰਦਾ ਹੈ। ਇਸ ਤਰ੍ਹਾਂ ਸਾਕਤ ਜੀਵ ਆਪਣੀ ਹਉਂਤਾਰੀ ਹੋਂਦ ਨੂੰ ਹੀ ਸੱਚ ਮੰਨੀ ਬੈਠੇ ਹਨ ਅਤੇ ਮੈਂ ਮੇਰੀ ਦੇ ਆਧਾਰ 'ਤੇ ਜੀਵਨ ਬਤੀਤ ਕਰਦੇ ਹਨ। ਸਾਕਤ ਹਰ ਰਾਹ ਸਾਧ ਨਾ ਜਾਣਿਆ, ਤਿੰਨੇ ਅੰਤਰ ਹੋਮੈ ਕੰਡਾ ਹੈ। ਸਾਕਤ ਮੂੜ ਮਾਇਆ ਕੇ ਬਧਿਕ ਵਿੱਚ ਮਾਇਆ ਫਿਰੇ ਫਿਰਨ ਦੇ, ਸਾਕਤ ਨਿਰਹੰਕਾਰੀ ਕਹੀਐ ਬਿਨ ਨਾਵੇਂ ਤ੍ਰਿਗ ਜੀਵੀ ਜੈ। ਜੇਕਰ ਦਿਆਨੰਦਾਰੀ ਨਾਲ ਆਪਣੇ ਮਨ ਦੀ ਹਾਲਤ ਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੀ ਕਸਵੱਟੀ 'ਤੇ ਪਰਖੀਏ ਤਾਂ ਪਤਾ ਲੱਗੇਗਾ ਕਿ ਬਹੁਤ ਸਾਰੇ ਜੀਵ ਸਾਕਤਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਾਕਤ ਅੱਖਰ ਪੜ੍ਹ ਕੇ ਜਾਂ ਸੁਣ ਕੇ ਅਸੀਂ ਸਮਝਦੇ ਹਾਂ ਕਿ ਇਹ ਅੱਖਰ ਸਾਡੇ 'ਤੇ ਨਹੀਂ ਟੁੱਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹਉਮੈ ਦੀ ਹੰਗਤਾ ਜਾਂ ਹਉਂਤਾਰੀ ਸਾਕਤ ਹੋਣ ਦੀ ਗਵਾਹੀ ਹੈ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਕਥਾ ਵਾਰਤਾ ਅਤੇ ਕਰਮ ਕਿਰਿਆ ਕਰਦਿਆਂ ਅਤੇ ਸੁਣਦਿਆਂ ਵੀ ਜੀਵ ਮੋਹ ਮਾਇਆ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਸੋ ਇਹਨਾਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰਵੇਂ ਵਿਲੱਖਣ, ਮੁਖਾਲਿਫ, ਉਲਟ ਅਤੇ ਮੁਤਜ਼ਾਦ ਹੈ। ਇਸ ਲਈ ਮਨ ਦੀ ਬਾਹਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ, ਮੋੜ ਕੇ, ਬਦਲ ਕੇ, ਪਲਟ ਕੇ ਆਤਮਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂ ਕਰ ਉਲਟੀ ਹੈ। ਸਾਕਤ ਸਿਉਂ ਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਹੈ ਅਤੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀਂ ਸਾਜ ਸਿਗਾਰ। ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੋਣਾ ਨੇ ਨਾਮ ਸਿਮਰਨ ਦੀ ਕਮਾਈ ਕਰਦਿਆਂ, ਗੁਰਬਾਣੀ ਦੀ ਖੋਜ ਕਰਦਿਆਂ, ਅਧਿਐਨ ਕਰਦਿਆਂ, ਗੁਰਬਾਣੀ ਦੇ ਆਤਮਕ ਉਪਦੇਸ਼ਾਂ, ਅੰਤਰੀਵ ਗੋਚ ਸਿਧਾਂਤਾਂ ਨੂੰ ਆਮ ਸੰਗਤਾਂ ਦੀ ਸਮਝ ਗੋਚਰਾ ਕਰਨ ਲਈ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਲਿਖੀ, ਤਾਂ ਕਿ ਅਸੀਂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਇਹਨਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾ ਸਕੀਏ ਅਤੇ ਇਹਨਾਂ ਉਪਦੇਸ਼ਾਂ ਦੀ ਕਦਰ ਕੀਮਤ ਪਾ ਸਕੀਏ। ਸੋ ਗੁਰਬਾਣੀ ਵਿਚਾਰ ਦੇ ਉਹਨਾਂ ਦੇ ਲੇਖ ਅੱਡ ਅੱਡ ਵਿਸ਼ਿਆਂ 'ਤੇ, ਜਿਵੇਂ ਸਿਮਰਨ, ਸੰਗਤ, ਭਰਮ, ਧਰਮ, ਸ਼ਬਦ, ਹੁਕਮ, ਸੇਵਾ, ਸੋ 13 ਕਿਤਾਬਾਂ ਵਿੱਚ ਅਜਿਹੀਆਂ ਸਾਰੀਆਂ 132 ਲਿਖਣੀਆਂ ਉਹਨਾਂ ਦੀਆਂ ਉਪਲਬਧ ਹਨ। ਹਿੰਦੀ ਵਿੱਚ ਵੀ ਤਰਜਮਾ ਹੋ ਚੁੱਕਾ ਹੈ, ਪੰਜਾਬੀ ਵਿੱਚ ਉਂਝ ਉਹਨਾਂ ਦੀਆਂ ਓਰੀਜਨਲ ਲਿਖਣੀਆਂ ਨੇ। 5 ਲਿਖਤਾਂ ਉਹਨਾਂ ਦੀਆਂ ਬਹੁਤ ਹੀ ਬੇਮਿਸਾਲ ਇੰਗਲਿਸ਼ ਦੇ ਵਿੱਚ ਹਨ। ਸੋ ਆਪ ਜੀ ਸੰਗਤਾਂ ਦੇ ਚਰਨਾਂ ਸਿਨੇਮਾ ਬੇਨਤੀ ਹੈ, ਜਿਨ੍ਹਾਂ ਨੇ ਨਹੀਂ ਅਜਿਹੀਆਂ ਲਿਖਣੀਆਂ ਲਈਆਂ ਉਹ ਲੈ ਸਕਦੇ ਹਨ ਸਟਾਲ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।